ਵਿਸਮਾਦ ਵਿੱਚ ਚਲਿਆ ਗਿਆ, ਵਿਸਮਾਦਾ ਵਿਸਮਾਦ ਮਿਲਾਏ। ਕਈ ਪ੍ਰੇਮੀਆਂ ਦੇ ਖਿਆਲ 'ਚ ਹੁੰਦਾ ਵੀ ਐਂ ਵੀ ਹੋ ਜਾਇਆ ਕਰਦਾ ਕਦੇ, ਪੂਰਾ ਜਗਿਆਸੂ ਹੋਵੇ, ਪੂਰਾ ਹੋਵੇ ਉਪਦੇਸ਼ ਦੇਣ ਵਾਲਾ, ਐਵੇਂ ਹੀ ਹੁੰਦਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਨਾਰੰਗਵਾਲ ਦੇ ਸੀ, ਹੁਣ ਤਾਂ ਲੋਕ ਭੁੱਲਦੇ ਜਾਂਦੇ ਨੇ ਅੱਜ ਕੱਲ੍ਹ। ਉਹ ਲੁਧਿਆਣੇ ਖਾਲਸਾ ਸਕੂਲ ਦੇ ਅੰਦਰ ਜਿੱਥੇ ਅੱਜ ਕੱਲ੍ਹ ਖਾਲਸਾ ਕਾਲਜ ਹੈ, ਦਸਵੀਂ ਜਮਾਤ ਦੇ ਬੱਚਿਆਂ ਨੂੰ ਇਮਤਿਹਾਨ ਦੇਣ ਤੋਂ ਪਹਿਲਾਂ ਅੰਮ੍ਰਿਤ ਛਕਾ ਕੇ ਬਾਹਰ ਤੋਰਿਆ ਕਰਦੇ ਸੀ ਐਗਜ਼ਾਮੀਨੇਸ਼ਨ ਦੇਣ ਵਾਸਤੇ। ਅਤੇ ਪੰਜ ਪਿਆਰਿਆਂ ਦਾ ਪ੍ਰਬੰਧ ਹੁੰਦਾ ਸੀ, ਚਾਰ ਆ ਗਏ ਸੀ, ਪੰਜਵੇਂ ਨਹੀਂ ਸੀ ਆਏ। ਭਾਈ ਸਾਹਿਬ ਨੇ ਅੰਤਰ ਧਿਆਨ ਹੋ ਕੇ ਦੇਖਿਆ ਵੀ ਆ ਰਹੇ, ਕਹਿੰਦੇ ਅਰਦਾਸ ਕਰੋ। ਅਰਦਾਸ ਕਰੀ, ਇਸ ਤਾਸ ਦੇ ਬਾਅਦ ਜਦੋਂ ਦੇਖਦੇ ਨੇ ਤਾਂ ਪੰਜਵੇਂ ਬੀਬੀ ਜੀ ਦੇ ਪਿਤਾ ਜੀ ਖੜ੍ਹੇ ਨੇ, ਅਤੇ ਇਹਨਾਂ ਨੇ ਅੰਮ੍ਰਿਤ ਛਕਾਉਣਾ ਸ਼ੁਰੂ ਕੀਤਾ। ਫੱਲੇਵਾਲ ਦਾ ਮੁੰਡਾ ਦਸਵੀਂ ਜਮਾਤ ਦਾ, ਉਹ ਅੰਮ੍ਰਿਤ ਛਕ ਰਿਹਾ ਹੈ, ਅਤੇ ਬਾਪੂ ਜੀ ਜਦੋਂ ਚੂਲਾ ਦੇ ਤਾ, ਪੰਜ ਚੂਲੇ ਸੀਸ 'ਚ ਪਾ ਤੇ ਅਤੇ ਨੇਤਰਾਂ 'ਚ ਨੇਤਰ ਸਾਹਮਣੇ ਸੌਂਏ ਕਰਕੇ, ਜਦੋਂ ਆਪਨੇ ਚੂਲਾ ਪਾ ਕੇ ਬੋਲਿਆ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੰਨੀ ਗੱਲ ਕਹੀ ਨੇਤਰਾਂ 'ਚ ਐਂ ਕਰਕੇ ਛਿੱਟਾ ਮਾਰਤਾ, ਲੇਕਿਨ ਨੇਤਰਾਂ ਨਾਲ ਨੇਤਰ ਮਿਲਾਤਾ। ਉਹ ਬੱਚੇ ਦੇ ਨੇਤਰੇ ਨਾ ਬੰਦ ਹੋਏ ਮੁੜ ਕੇ, ਨਾ ਫਿਰ ਹੱਥ ਪੈਰ ਚੱਲਣ, ਖੜ ਗਿਆ। ਭਾਈ ਸਾਹਿਬ ਕਹਿਣ ਲੱਗੇ, ਭਾਈ ਰਣਜੀਤ ਸਿੰਘ ਹੋਣੀ ਬਾਪੂ ਜੀ ਨੂੰ, ਕਹਿੰਦੇ ਹੁਣ ਇਹ ਕੀ ਹੋ ਗਿਆ? ਕਹਿੰਦੇ ਬੇਧਿਆਨੇ ਹੋ ਗਏ ਅਸੀਂ, ਪੂਰੇ ਜਲਾਲ ਦੇ ਨਾਲ ਛਿੱਟਾ ਮਾਰ ਦਿੱਤਾ। ਕਹਿੰਦੇ ਹੁਣ ਤਾਂ ਇਹਦੀ ਸੁਰਤ ਸਰੀਰ ਨੂੰ ਛੱਡ ਕੇ, ਇਹ ਜਿੰਨੀਆਂ ਮੰਜ਼ਲਾਂ ਨੇ ਨਾ ਸਾਰੀਆਂ ਤ੍ਰਿਪਤੀ ਦੀਆਂ, ਹੇਠਾਂ ਤੋਂ ਲੈ ਕੇ ਚੱਲਦੀਆਂ, ਆਗਿਆ ਚੱਕਰ ਹੈ, ਸੰਸਾਰ ਦਲ ਕਮਲ ਹੈ, ਤ੍ਰਿਪਤੀ ਹੈ। ਕਹਿੰਦੇ ਇਹਦੀ ਸੁਰਤ ਹੁਣ ਦਸਵੇਂ ਦੁਆਰ ਪਹੁੰਚ ਗਈ ਹੈ। ਕਹਿੰਦੇ ਦਸਵੇਂ ਦੁਆਰ ਫਿਰ ਹੁਣ ਕੀ ਕਰੀਏ? ਕਹਿੰਦੇ 56 ਘੰਟੇ ਨੂੰ ਉਤਰੂ, ਕਿਉਂਕਿ ਚਾਬੀ ਇੰਨੀ ਦੇ ਚੁੱਕੇ ਹਾਂ, 56 ਘੰਟੇ ਨਹੀਂ ਇਹਦੀ ਸੁਰਤ ਉਤਰਨੀ। ਬਾਕੀ ਸਕੂਲ ਨੂੰ ਸਾਰਿਆਂ ਨੂੰ ਸਾਵਧਾਨ ਕੀਤਾ ਵੀ ਦੇਖੋ ਇਹ ਤਾਂ ਸਾਰੇ ਮਸਤਾਨੇ ਹੋ ਜਾਣਗੇ, ਜਿਹੜਾ ਓਨਾ ਕੁ ਜ਼ੋਰ ਲਾਓ ਜਿੰਨਾ ਕੁ ਜ਼ੋਰ ਇਹ ਸਹਿ ਸਕਣ। ਉਸ ਵੇਲੇ ਅੰਮ੍ਰਿਤ ਛਕਾ ਬਾਕੀਆਂ ਨੂੰ ਛਕਾਇਆ ਅਤੇ ਇਸ ਬੱਚੇ ਨੂੰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇੱਕ ਸਾਈਡ 'ਤੇ ਕੋਲ ਕਰਕੇ ਬਿਠਾ ਤਾ ਅਤੇ ਅਖੰਡ ਪਾਠ ਸ਼ੁਰੂ ਹੋ ਗਿਆ। 48 ਘੰਟੇ ਬਾਅਦ ਭੋਗ ਪਿਆ, ਉਹਦੇ ਬਾਅਦ ਹਰੀ ਦਾ ਜਸ ਕੀਰਤਨ ਹੋਣਾ ਸ਼ੁਰੂ ਹੋ ਗਿਆ। ਜਦੋਂ 56 ਘੰਟੇ ਪੂਰੇ ਹੋ ਗਏ, ਉਹ ਬੱਚਾ ਹਿੱਲਿਆ, ਹਿੱਲ ਕੇ ਬੈਲੈਂਸ ਚੜ੍ਹਦਾ ਧਰਤੀ 'ਤੇ, ਸੰਗਤ ਦੇ ਉੱਤੇ ਉੱਡਣ ਲੱਗ ਗਿਆ। ਭਾਈ ਸਾਹਿਬ ਲਿਖਦੇ ਹਾਂ ਕਿ ਸਾਡੇ ਉੱਤੋਂ ਵੀ ਸੀਸ ਦੇ ਬਾਜਿਆਂ ਦੇ ਉੱਤੋਂ ਜੋੜੀ ਤੋਂ ਹੁੰਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਾਹਮਣੇ ਐਂ ਆ ਪਿਆ ਜਿਵੇਂ ਮੱਛੀ ਪਾਣੀ 'ਚ ਤੈਰਦੀ ਆ ਕੇ ਐਂ ਹੇਠਾਂ ਲੱਗ ਜਾਏ। ਕਹਿੰਦੇ ਉਸ ਵੇਲੇ ਬਾਪੂ ਜੀ ਉੱਠੇ, ਕਹਿੰਦੇ ਭਾਈ ਸਾਹਿਬ ਇਹਦੀ ਸੁਰਤ ਦੁਰਗਾਹ ਦੇ ਅੱਗੇ ਖੜੀ ਹੈ ਨਿਰੰਕਾਰ ਦੇ, ਅਤੇ ਹੁਣ ਤੁਸੀਂ ਲਾਵਾਂ ਦਾ ਕੀਰਤਨ ਸ਼ੁਰੂ ਕਰੋ। ਲਾਵਾਂ ਬਣਾਈਆਂ ਸੀ ਸੁਰਤ ਵਾਸਤੇ, ਅਸੀਂ ਕੰਮ ਲੈਂਦੇ ਹਾਂ ਦੁਨਿਆਵੀ ਵਿਆਹ ਵਾਸਤੇ। ਉਸ ਵੇਲੇ ਭਾਈ ਸਾਹਿਬ ਕਹਿੰਦੇ ਅਸੀਂ ਲਾਵਾਂ ਦਾ ਕੀਰਤਨ ਕਰਿਆ, ਉਹ ਤੋਂ ਬਾਅਦ ਹੌਲੀ ਹੌਲੀ ਉਸ ਬੱਚੇ ਨੇ ਜਰਿਆ, ਜਰ ਕੇ ਫਿਰ ਸੁੱਤੀ ਗਿਆ। ਇਸੇ ਤਰ੍ਹਾਂ ਨਾਭੇ ਦਰਵਾਜ਼ੇ 'ਚ ਇੱਕ ਨਾਮਧਾਰੀ ਸਫੈਦ ਵਸਤਰਾਂ ਵਾਲੇ ਹੁਸ਼ਿਆਰਪੁਰ ਦੇ ਨਿਹੰਗ ਸਿੰਘ ਦੀਵਾਨ ਲਾ ਰਹੇ ਨੇ। ਦੀਵਾਨ ਲੱਗਣ ਤੋਂ ਬਾਅਦ ਇਹਨਾਂ ਨੇ ਮਨਾ ਕਰਤਾ ਸੀ ਵੀ ਪੰਜ ਇਕੱਠੇ ਹੋ ਕੇ ਸਿੱਖ ਅੰਮ੍ਰਿਤ ਨਹੀਂ ਤਿਆਰ ਕਰ ਸਕਦੇ, ਅੰਗਰੇਜ਼ ਨੇ ਆ ਜਿਵੇਂ ਦਫਾ 44 ਲਾਉਂਦੇ ਨੇ ਐਂ ਲਾਉਂਦੇ ਸੀ, ਇਹ ਨਾਮਧਾਰੀ ਫਿਰ ਅੰਮ੍ਰਿਤ ਇਹੀ ਸਿਖਾਉਂਦੇ ਸੀ। ਲੇਕਿਨ ਇਹ ਟੋਆ ਪੱਟ ਕੇ ਭੋਰਾ ਪੱਟ ਕੇ ਉੱਤੇ ਛੱਤ ਲੈਣਾ, ਅੰਦਰ ਚੋਰੀ ਬੈਠ ਕੇ ਅੰਮ੍ਰਿਤ ਤਿਆਰ ਕਰਨਾ, ਫਿਰ ਇੱਕ ਇੱਕ ਨੂੰ ਬੁਲਾਉਣਾ। ਹੁਣ ਤਾਂ ਅਸੀਂ ਇਤਰਾਜ਼ ਕਰਦੇ ਹਾਂ ਨਾ, ਕਿਉਂਕਿ ਉਹ ਰਸਮ ਜੀ ਬਣ ਗਈ। ਉਹ ਇਕੱਲੇ ਨੂੰ ਬੁਲਾਉਣਾ ਵੀ ਬਾਲਟੀ ਹੱਥ ਵਿੱਚ ਹੈ, ਕਿਤੇ ਦੂਰ ਜਾ ਕੇ ਕਹਿਣਾ ਵੀ ਆ ਜਾ ਅੰਮ੍ਰਿਤ ਤੈਨੂੰ ਛਕਾ ਦੀਏ, ਉੱਥੇ ਚੱਲ ਤੈਨੂੰ ਉੱਥੇ ਅੰਮ੍ਰਿਤ ਛਕਾ ਦੀਏ। ਇਹੋ ਜਿਹੇ ਵੀ ਸਮੇਂ ਆ ਚੁੱਕੇ ਨੇ, ਅੱਜ ਦਾ ਸਮਾਂ ਕੀ ਹੈ। ਸੋ ਇਸ ਤਰ੍ਹਾਂ ਦੇ ਨਾਲ ਉਹ ਅੰਮ੍ਰਿਤ ਛਕਾਉਂਦੇ ਹੁੰਦੇ। ਤਾਂ ਇੱਥੇ ਪਟਿਆਲੇ ਜਦੋਂ ਦੀਵਾਨ ਲੱਗ ਹਟਿਆ ਨਾਭੇ ਦਰਵਾਜ਼ੇ ਸਿਗਲੀਗਰਾਂ ਦੇ ਮਹੱਲੇ, ਉੱਥੇ ਬਾਬਾ ਜੀ ਨੇ ਕਿਹਾ, ਕਹਿੰਦੇ ਨਾਮ ਲੈਣ ਵਾਲੇ ਆ ਜਾਓ। ਤਾਂ ਉਸ ਵੇਲੇ ਮਹਾਰਾਜ ਮਹਿੰਦਰ ਸਿੰਘ ਨੂੰ ਇੱਕ ਚਿੱਠੀ ਆਈ ਸੀ ਗੌਰਮੈਂਟ ਆਫ ਇੰਡੀਆ ਦੀ ਵੀ ਇਹ ਨਾਮ ਧਾਰੀਏ ਕੰਨ 'ਚ ਕੀ ਦੱਸਦੇ ਨੇ, ਕਿਉਂਕਿ ਉਹ ਨਾਮ ਨੂੰ ਗੁਪਤ ਰੱਖਦੇ ਸੀ, ਅਸੀਂ ਤਾਂ ਪ੍ਰਗਟ ਕਰਤਾ। ਜਿੰਨਾ ਨਾਮ ਗੁਪਤ ਹੋਵੇ ਉਨਾ ਉਹਦਾ ਜ਼ਿਆਦਾ ਫਲ ਹੋਇਆ ਕਰਦਾ, ਜਿੰਨੀ ਕੋਈ ਚੀਜ਼ ਪ੍ਰਗਟ ਹੋਵੇ ਮੁਸ਼ਕਬੂਰ ਨੂੰ ਖੋਲ੍ਹ ਦਿਉ ਸਾਰਾ ਹੀ ਉੱਡ ਜਾਂਦਾ। ਕੋਈ ਪਰਫਿਊਮ ਦੀ ਸ਼ੀਸ਼ੀ ਹੈ ਉਹਦਾ ਢੱਕਣ ਲਾ ਕੇ ਪਰੇ ਕਰ ਦਿਉ, ਸਾਰੀ ਉਹ ਖੁਸ਼ਬੂ ਵਿੱਚੋਂ ਉੱਡ ਜਾਏਗੀ। ਇਹਨੂੰ ਗੋਪ ਮੰਤਰ ਕਹਿੰਦੇ ਸੀ, ਗੁਪਤ ਮੰਤਰ, ਗੁਪਤ ਹੀ ਦਿੱਤਾ ਜਾਂਦਾ ਸੀ, ਸਾਰਿਆਂ ਦੇ ਸਾਹਮਣੇ ਨਹੀਂ ਸੀ। ਸੋ ਉਹ ਜਦੋਂ ਮੰਤਰ ਉਹਨਾਂ ਨੇ ਕਿਹਾ ਵੀ ਕੰਨ 'ਚ ਕੀ ਕਹਿੰਦੇ ਨੇ ਪਤਾ ਲਓ, ਮਹਿੰਦਰ ਸਿੰਘ ਨੇ ਆਪਣਾ ਦਫ਼ਤਰੀ ਭੇਜ ਦਿੱਤਾ। ਦਫ਼ਤਰੀ ਜਦ ਗਿਆ ਚਾਰੇ ਐਬ ਸ਼੍ਰੀ ਅਤੇ ਖੜਾ ਹੋ ਗਿਆ ਲਾਈਨ 'ਚ, ਜਦੋਂ ਬਾਬਾ ਜੀ ਨੇ ਕੰਨ 'ਚ ਵਾਹਿਗੁਰੂ ਮੰਤਰ ਕਿਹਾ ਤਾਂ ਉਹ ਕਮਾਈ ਹੋਈ ਗੋਲੀ ਸੀ ਭਰੀ ਹੋਈ ਰਫਲ 'ਚੋਂ ਨਿਕਲਿਆ, ਉਸੇ ਵੇਲੇ ਜ਼ਖਮੀ ਹੋ ਗਿਆ, ਬਹਿ ਗਿਆ। 24 ਘੰਟੇ ਲੰਘ ਗਏ ਉੱਥੇ ਬੈਠੇ ਨੇ, ਸਾਰੇ ਬੈਠੇ ਨੇ। ਮਹਾਰਾਜ ਪਟਿਆਲੇ ਨੇ ਬੰਦਾ ਭੇਜਿਆ ਵੀ ਆਇਆ ਨਹੀਂ ਕੱਲ੍ਹ ਦਾ, ਗਿਆ ਹੋਇਆ, ਬੁਲਾਓ, ਕੀ ਗੱਲ ਹੈ। ਉੱਥੇ ਜਾ ਕੇ ਮੋਢਾ ਹਿਲਾਇਆ ਉਹਦਾ, ਕਾਫ਼ੀ ਮੋਢਾ ਹਿਲਾਉਣ ਤੋਂ ਬਾਅਦ ਉਹਨੇ ਨੇਤਰ ਖੋਲ੍ਹੇ ਅਤੇ ਐਂ ਲੱਗਿਆ ਜਿਵੇਂ ਬਹੁਤ ਕੋਈ ਡਰੱਗ ਖਾ ਲਈ ਜਾਂਦੀ ਹੈ। ਕਹਿੰਦੇ ਮਹਿੰਦਰ ਸਿੰਘ, ਮਹਿੰਦਰ ਸਿੰਘ, ਤੈਨੂੰ ਮਹਾਰਾਜ ਮਹਿੰਦਰ ਸਿੰਘ ਬੁਲਾਉਂਦੇ, ਮਹਾਰਾਜ ਸਾਹਿਬ ਬੁਲਾਉਂਦੇ। ਕਹਿੰਦਾ ਕਿਹੜਾ ਮਹਾਰਾਜ? ਕਹਿੰਦੇ ਮਹਿੰਦਰ ਸਿੰਘ, ਮਹਾਰਾਜ ਪਟਿਆਲੇ ਨੂੰ ਭੁੱਲ ਗਿਆ। ਕਹਿੰਦਾ ਵਾਹਿ ਉਹ ਇਹੋ ਜਿਹੇ, ਕਹਿੰਦਾ ਰਾਜੇ ਅਸੀਂ ਦੇਖੇ ਨੇ ਹਜ਼ਾਰਾਂ ਦੀ ਤਾਦਾਦ 'ਚ ਦਰਗਾਹ 'ਚ ਛੁੱਡੇ ਪੈਂਦੇ ਨੇ ਇਹਨਾਂ, ਜਾਓ ਮੈਨੂੰ ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ। ਫਿਰ ਮਹਾਰਾਜ ਨੇ ਦੂਸਰਾ ਬੰਦਾ ਦੂਏ ਦਿਨ ਭੇਜਿਆ, ਹੀਰਾ ਸਿੰਘ ਦਫ਼ਤਰੀ, ਜਿਹੜਾ ਬਸਤਰ ਪਾਉਂਦਾ ਹੁੰਦਾ ਬਸਤਰੀ। ਕਹਿੰਦਾ ਮਹਾਰਾਜ ਮੈਂ ਜਾਂਦਾ, ਉਹ ਕੋਈ ਜਾਦੂ ਕਰ ਦਿੰਦੇ ਨੇ, ਮੇਰੇ 'ਤੇ ਨਹੀਂ ਹੋਣਾ, ਕਿਉਂਕਿ ਮੇਰੇ 'ਚ ਸਾਰੇ ਹੀ ਐਬ ਨੇ। ਉਹ ਵੀ ਗਿਆ, ਉਹ ਵੀ ਉਸ ਤਰ੍ਹਾਂ ਗਿਆ। ਜਦੋਂ ਉਹਨੂੰ ਆ ਕੇ ਜਗਾਇਆ 24 ਘੰਟੇ ਬਾਅਦ, ਉਹਨੇ ਵੀ ਇਹੀ ਗੱਲ ਕਹਿਤੀ, ਮਹਾਰਾਜ ਨੇ ਹੁਕਮ ਕਰਤਾ ਵੀ ਇਹ ਨਾਮਧਾਰੀਆਂ ਨੂੰ 24 ਘੰਟੇ ਦੇ ਅੰਦਰ ਮੇਰੀ ਰਿਆਸਤ ਤੋਂ ਬਾਹਰ ਕਰ ਦਿਉ, ਇਹ ਤਾਂ ਸਾਰਿਆਂ ਨੂੰ ਮਸਤਾਨੇ ਕਰ ਦੇਣਗੇ। ਜੇ ਕਿਤੇ ਫੌਜ ਨੂੰ ਦੇ ਤਾ ਨਾਮ, ਫਿਰ ਤਾਂ ਸਾਰੀ ਫੌਜ ਇਸ ਰਸਤੇ ਪੈ ਜਾਉ, ਕਿਉਂਕਿ ਕਮਾਇਆ ਹੋਇਆ ਨਾਮ ਸੀ। ਕਮਾਇਆ ਹੋਇਆ ਜਿਹੜਾ ਨਾਮ ਹੈ ਉਹ ਸੁਰਤ ਚਾੜ ਦਿੰਦਾ। ਬਾਪੂ ਜੀ ਦੀ ਚਾਚੀ ਆਈ, ਕਹਿੰਦੀ ਹੀਰਾ ਸਿੰਘ ਪੁੱਤ ਤੂੰ ਨਾਮ, ਮੇਰੀ ਸੁਰਤ ਨਹੀਂ ਚੱਲਦੀ, ਮੇਰੀ ਬਿਰਤੀ ਨਹੀਂ ਲੱਗਦੀ ਨਾਮ 'ਚ। ਬਾਪੂ ਜੀ ਨੇ ਸਹਿਜ ਸੁਭਾਅ ਹੱਥ ਲਾਤਾ, ਬੰਦਗੀ ਕਰਦਿਆਂ ਦੇ ਨੇੜੇ ਨਹੀਂ ਸੀ ਕੋਈ ਜਾਂਦਾ, ਹੱਥ ਲਾਉਣ ਦੀ ਦੇਰ ਸੀ। ਕਹਿੰਦੇ ਦੇਖ ਚਾਚੀ ਨਾਮ ਤਾਂ ਚੱਲਦਾ। ਉਹ ਲਿਟਣ ਲੱਗ ਗਈ ਚਿਵਾਰੇ 'ਚ, ਚੀਕਾਂ ਮਾਰੇ, ਸਹਿ ਨਾ ਹੋਵੇ। ਬਾਪੂ ਜੀ ਨੇ ਫਿਰ ਹੱਥ ਲਾਤਾ, ਸ਼ਕਤੀ ਘੱਟ ਕਰਤੀ। ਉਹਦੇ ਬਾਅਦ ਬਾਪੂ ਜੀ ਬਾਹਰ ਨੂੰ ਚੱਲੇ ਤਾਂ ਉਹਨਾਂ ਦੇ ਭਰਾਵਾਂ ਨੇ, ਚਾਚੇ ਦੇ ਮੁੰਡਿਆਂ ਨੇ ਕਿਹਾ, ਕਹਿੰਦੇ ਬਾਈ ਬੇਬੇ ਗਈ ਸੀ ਉੱਪਰ ਨੂੰ, ਆਈ ਨਹੀਂ ਹਾਲ ਸੀ। ਕਹਿੰਦੇ ਭਾਈ ਤੁਹਾਡੀ ਬੇਬੇ ਕੱਲ੍ਹ ਨੂੰ ਐਸੇ ਵੇਲੇ ਆਊਗੀ। ਕਹਿੰਦੇ ਕਿਉਂ? ਕਹਿੰਦੇ ਹੁਣ ਤਾਂ ਮਰੋਲੀ ਪਈ ਹੈ, ਚੱਕ ਲਿਆ, ਉਹ ਤੁਹਾਡੀ ਮਰਜ਼ੀ ਹੈ, ਪਰ ਕੱਲ੍ਹ ਨੂੰ ਇਸ ਵੇਲੇ ਉਹ ਹੋਸ਼ 'ਚ ਆਓ। ਦੂਸਰੇ ਦਿਨ 24 ਘੰਟੇ ਦੀ ਸਮਾਧੀ ਲਵਾ ਦਈ। ਇਹ ਮੈਂ ਇਸ ਕਰਕੇ ਵਚਨ ਕੀਤਾ ਹੈ ਕਿ ਐਵੇਂ ਕੋਈ ਇਮੈਜਨਰੀ ਗੱਲਾਂ ਨਹੀਂ ਹੈ। ਅਚਰਜ ਨੂੰ ਅਚਰਜ ਮਿਲੇ, ਬਿਸਮਾਦ ਹੈ ਬਿਸਮਾਦ ਬਣਾਈ, ਬਿਸਮਾਦ ਦੇ ਨਾਲ ਬਣਾਤਾ ਝਰਨਾ ਝਰਦਾ ਨਿਜਰੋਂ, ਗੁਰਮੁਖ ਬਾਣੀ ਅਗੜ ਕਢਾਈ। ਸੋ ਉਸ ਵੇਲੇ ਸੁਰਤੀ ਚੜ ਗਈ ਉਹਦੀ, ਅੰਮ੍ਰਿਤ ਰਸ ਸਤਿਗੁਰੂ ਚੁਆਇਆ। ਜਦੋਂ ਨਾਮ ਦਾ ਅੰਮ੍ਰਿਤ ਰਸ ਚੋਇਆ ਨਾ, ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਉਸੇ ਵੇਲੇ ਪ੍ਰਗਟ ਹੋ ਗਿਆ ਦਸਵੇਂ ਦੁਆਰ 'ਚ, ਕਿਹੜਾ ਅੰਮ੍ਰਿਤ? ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਗੁਰਮੁਤ ਪਾਏ ਰਾਮ, ਹਮੈ ਮਾਇਆ ਬਿਖੈ ਮੇਰੀ ਜਿੰਦੜੀਏ। ਅਤੇ ਇਹ ਜਿਹੜੀ ਮਾਇਆ 'ਤੇ ਵਿਹੋ ਹੈ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ, ਵਿਹੋ ਲਾ ਦਿੰਦੀ ਹੈ। ਅਤੇ ਜਦੋਂ ਅੰਮ੍ਰਿਤ ਰਸ ਚੁਆਇਆ ਨਾ ਗੁਰੂ ਨੇ ਨਾਮ ਦਾ, ਉਸ ਵੇਲੇ ਪ੍ਰਗਟ ਕਿੱਥੇ ਹੋਇਆ? ਕਹਿੰਦੇ ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਉੱਥੇ ਫਿਰ ਦਿਸਿਆ ਕਿ ਕਹਿੰਦੇ ਤੈ ਅਨਹਦ ਸ਼ਬਦ ਵਜੇ ਧੁਨ ਬਾਣੀ, ਇੱਕਦਮ ਅਨਹਦ ਸ਼ਬਦ ਵੱਜਦੇ ਨੇ, ਇੱਕ ਬਾਣੀ ਦੀ ਲਗਾਤਾਰ ਧੁਨ ਸੁਣਦੀ ਹੈ ਓਂਕਾਰ ਦੇ ਨਾਮ ਦੀ। ਉਹ ਬਾਣੀ ਜਿਹਦੇ ਨਾਲ ਸਾਰੇ ਜਗਤ ਨੂੰ ਉਤਪੁੱਤ ਕੀਤਾ ਵਸਾਓ, ਏਕੋ ਗਵਾਓ ਤਿਸਤੇ ਹੋਏ ਲੱਖ ਦਰਿਆ, ਇਹ ਗਵਾਵਾ ਅਤੇ ਸਭ ਹੋਇਆ। ਥੋੜ੍ਹੀਆਂ ਜਿਹੀਆਂ ਔਖੀਆਂ ਗੱਲਾਂ ਨੇ। ਸੋ ਕੀ ਹੋਇਆ ਕਿ ਸਹਿਜੇ ਸਹਿਜ ਸਮਾਈ ਹੈ ਤਾਵਤ ਥੰਮਿਆ, ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ। ਤਿੱਥਾ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ। ਇੱਥੇ ਵੀਰ ਮਹਾਰਾਜ ਨੇ ਕਿਹਾ ਵੀ ਉੱਥੇ ਅੰਮ੍ਰਿਤ ਨਾਮ ਦਾ ਭੋਜਨ ਅਤੇ ਤੁਨ ਉੱਥੇ ਸਹਿਜ ਦੀ ਉਪਜਦੀ ਹੈ। ਜਿੱਤ ਸ਼ਬਦ ਜਗਤ ਥੰਮ ਰਹਾਇਆ, ਸਹਿਜ ਨਾਲ ਉਪਜਦੀ ਹੈ, ਕੋਈ ਕੰਸੈਂਟਰੇਟ ਨਹੀਂ ਕਰਨਾ ਪੈਂਦਾ। ਉਹ ਸ਼ਬਦ ਜਿਹਦੇ ਨਾਲ ਸੰਸਾਰ ਸਾਰਾ ਬੰਨ ਕੇ ਖੜਾ ਕੀਤਾ, ਤੈ ਅਨੇਕ ਬਾਜੇ ਸਦਾ ਅਨਹਦ ਹੈ, ਸੱਚੇ ਰਿਹਾ ਸਮਾਏ, ਇਉਂ ਕਹੇ ਨਾਨਕ ਸਤਿਗੁਰ ਮਿਲਿਆ, ਧਾਵਤ ਥੰਮਿਆ ਨਿਜ ਘਰ ਵਸਿਆ ਆਏ। ਉਸ ਜਿੱਥੇ ਇਹਦੀ ਸੁਰਤ ਚੜ੍ਹ ਜਾਂਦੀ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਮੈ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ, ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ਼। ਸੁਰਤ ਚੜ੍ਹ ਗਈ ਅਚਾਰਜ ਨੂੰ, ਅਚਾਰਜ ਵਿਸਮਾਦ ਨੂੰ ਵਿਸਵਾਦ ਮਿਲ ਗਿਆ ਅਤੇ ਅੰਮ੍ਰਿਤ ਦਾ ਝਰਨਾ ਝਰਨਾ ਸ਼ੁਰੂ ਹੋ ਗਿਆ। ਅਤੇ ਫਿਰ ਅਵਸਥਾ ਕੀ ਹੋਈ, ਕਹਿੰਦੇ ਰਾਮ ਕਬੀਰ ਹੈ ਭੇਦ ਨਾ ਪਾਈ, ਹੁਣ ਰੱਬ ਦੇ ਕਬੀਰ ਇੱਕ ਬਣ ਗਏ। ਉਸ ਵੇਲੇ ਕਬੀਰ ਸਾਹਿਬ ਨੇ ਇਸ ਤਰ੍ਹਾਂ ਦੇ ਨਾਲ ਬਾਣੀ ਵਿੱਚ ਪ੍ਰਗਟ ਕਰਿਆ, ਪੜ੍ਹੋ ਗਿਆ। ਪੁਰਾਣੇ ਮੇਰੇ ਸਤ ਸਤਿਗੁਰੂ ਸੂਰਮੇ ਨੇ ਮਾਰਿਆ। ਜਦੋਂ ਬਾਣ ਮਾਰਿਆ ਸ਼ਬਦ ਦਾ, ਉਸੇ ਵੇਲੇ ਮੇਰੇ ਕਲੇਜੇ ਛੇਕ ਪੈ ਗਿਆ ਅਤੇ ਲੱਗਦੀ ਸਾਰ ਮੈਂ ਗਿਰ ਪਾਇਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਸਭ ਨੱਠ ਕੇ ਕੋਈ ਨਾ ਰਿਹਾ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਗੁਰੂ ਸੁਮੇਰ ਪਿਤਾ ਕਿ ਪ੍ਰੇਮੀਓ, ਇਸ ਤਰ੍ਹਾਂ ਭਗਤ ਕਬੀਰ ਨੇ ਨਾਮ ਦੀ ਦਾਤ ਪ੍ਰਾਪਤ ਕਰੀ। ਉਹਦੇ ਬਾਅਦ ਉਹਦੀ ਮਹਿਮਾ ਪ੍ਰਗਟ ਹੋ ਗਈ। ਕਦੇ ਤਾਂ ਮਹਾਰਾਜ ਆ ਕੇ ਉਹਦਾ ਜੱਗ ਕਰਦਾ, ਕਦੇ ਕੋਈ ਹੋਰ ਕੰਮ ਕਰਦਾ, ਕਦੇ ਕੋਈ ਕੰਮ ਕਰਦਾ ਫਿਰਦਾ, ਪਿੱਛੇ ਪਿੱਛੇ ਫਿਰਦਾ। ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਕਹਿੰਦੇ ਸੱਚੀ ਗੱਲ ਕਹਿੰਦੇ ਸੀ, ਬੈਠੇ ਅਜੇ ਥਾਂ ਸੀਗਾ ਜਿੱਥੇ ਜਾਤ ਪਾਤ ਦਾ ਕਰਮ ਕਾਂਡ ਦਾ ਬਹੁਤ ਜ਼ੋਰ ਸੀ। ਇੱਕ ਪਾਸੇ ਤਾਂ ਇਸਲਾਮ ਵਾਲਿਆਂ ਨੇ ਉੱਥੇ ਜਾ ਕੇ ਆਪਣੇ ਮਸਲੇ, ਆਪਣੀ ਸ਼ਰ੍ਹਾ ਬਹੁਤ ਸਖਤੀ ਦੇ ਨਾਲ ਦ੍ਰਿੜ ਕਰਾਉਣੀ ਸ਼ੁਰੂ ਕਰ ਦਿੱਤੀ ਕਾਸ਼ੀ। ਇੱਕ ਪਾਸੇ ਉੱਥੇ ਹਿੰਦੂ ਸਮਾਜ ਦੇ ਬ੍ਰਾਹਮਣ ਬੜੇ ਵਿਦਵਾਨ ਰਹਿੰਦੇ ਸੀ, ਜਿਹੜੇ ਭੋਰਾ ਕੁ ਗੱਲ ਵੀ ਨਹੀਂ ਸੀ ਸਹਿੰਦੇ। ਕਬੀਰ ਦੇ ਕਹਿੰਦੇ ਦੁਸ਼ਮਣ ਬਣੇ ਹੋਏ ਸੀ ਸਾਰੇ, ਦੋਏ ਧਿਰਾਂ ਕੱਟੜ ਜਿਹੜੇ ਹੁੰਦੇ ਨੇ ਉਹ ਇੱਕ ਤਰ੍ਹਾਂ ਨਾਲ ਨੇਤਰਹੀਣ ਪੁਰਸ਼ ਹੋਇਆ ਕਰਦੇ ਨੇ। ਉਹਨਾਂ ਨੂੰ ਆਪਣੇ ਤੋਂ ਗਾਹਾਂ ਕੋਈ ਗੱਲ ਦਿਸਦੀ ਨਹੀਂ ਹੁੰਦੀ। ਕਹਿੰਦੇ ਜਿਹੜੀ ਅਸੀਂ ਜਾਣ ਲਈ ਇਹ ਠੀਕ ਹੈ, ਤੂੰ ਗਾਹਾਂ ਕੋ ਸਹੀ ਨਹੀਂ। ਖੂਹ ਦਾ ਡੱਡੂ ਹੁੰਦਾ, ਹੰਸ ਆ ਕੇ ਖੂਹ ਦੇ ਕੰਢੇ ਬੈਠ ਗਿਆ, ਮਾਨ ਸਰੋਵਰ ਤੋਂ ਆਇਆ। ਕਹਿੰਦਾ ਕਿੱਥੋਂ ਆਇਆ? ਕਹਿੰਦਾ ਮਾਨ ਸਰੋਵਰ ਤੋਂ। ਡੱਡੂ ਕਹਿੰਦਾ ਕਿੱਡਾ ਕੁ ਹੁੰਦਾ? ਨਾਲੇ ਛਾਲ ਮਾਰੀ ਚੌਥਾ ਹਿੱਸਾ ਟੱਪ ਗਿਆ। ਉਹ ਕਹਿੰਦਾ ਬਹੁਤ ਵੱਡਾ। ਫਿਰ ਅੱਧਾ ਟੱਪ ਗਿਆ, ਫਿਰ ਪੌਣਾ ਟੱਪ ਗਿਆ, ਫਿਰ ਅਖੀਰ ਦੇ ਉੱਤੇ ਸਾਰੇ ਖੂਹ ਦੀ ਮੌਣ ਨਾਲ ਲੱਗ ਕੇ ਗੇੜਾ ਦੇ ਕੇ। ਕਹਿੰਦਾ ਫਿਰ ਐਡਾ ਹੁੰਦਾ? ਕਹਿੰਦਾ ਐਡਾ, ਹਜੇ ਤਾਂ ਕਰੋੜਾਂ ਖੂਹ ਉਹਦੇ 'ਚ ਆ ਜਾਣ। ਹੁਣ ਡੱਡੂ ਬਾਹਰ ਨਿਕਲ ਕੇ ਕਦੇ ਘੁੰਮਿਆ ਨਹੀਂ ਸੀ, ਉਹਨੂੰ ਪਤਾ ਨਹੀਂ ਸੀ ਵੀ ਦੁਨੀਆ ਬਾਹਰ ਕਿਹਦੀ ਹੈ, ਓਨਾ ਹੀ ਗਿਆਨ ਸੀ ਉਹਨੂੰ। ਸੋ ਉਹ ਕਹਿਣ ਲੱਗਿਆ, ਜਾਓ ਇਹ ਝੂਠਿਆ, ਤੂੰ ਕਿਸੇ ਝੂਠਿਆਂ ਦੇ ਦੇਸ਼ ਤੋਂ ਆਇਆ, ਇਹ ਤੋਂ ਬੜਾ ਤਾਂ ਕੋਈ ਚੀਜ਼ ਹੁੰਦਾ ਹੀ ਨਹੀਂ ਕੁਛ। ਇਸੇ ਤਰ੍ਹਾਂ ਦੇ ਨਾਲ ਜਿਹੜੇ ਅਗਿਆਨ ਦੇ ਵਿੱਚ ਪਲੇ ਹੋਏ ਬੰਦੇ ਹੁੰਦੇ ਨੇ, ਉਹਨਾਂ ਨੂੰ ਜਿੰਨਾ ਉਹਨਾਂ ਨੇ ਜਾਣਿਆ ਹੁੰਦਾ ਉਸ ਤੋਂ ਗਾਹਾਂ ਉਹ ਜਵਾਬ ਦੇ ਦਿੰਦੇ ਨੇ ਵੀ ਇਹ ਤੋਂ ਗਾਹਾਂ ਕੋਈ ਗੱਲੇ ਨਹੀਂ ਹੋ ਸਕਦੀ। ਸੋ ਇਹ ਦੋਏ ਵਰਗ ਜਿਹੜੇ ਸੀ, ਸ਼ਰ੍ਹਾਂ ਦੇ ਪਾਬੰਦ ਜਿਹੜੇ ਸੀਗੇ ਕਾਜ਼ੀ ਅਤੇ ਮਲਾਣੇ, ਦੂਜੇ ਪਾਸੇ ਜਿਹੜੇ ਬ੍ਰਾਹਮਣ ਵਰਗ ਸੀ, ਇਹ ਦੋਏ ਹੀ ਬੈਰ ਪੈ ਗਏ ਕਬੀਰ ਸਾਹਿਬ ਦੇ। ਅਤੇ ਉਸ ਵੇਲੇ ਬਾਦਸ਼ਾਹ ਸਿਕੰਦਰ ਲੋਧੀ ਦੌਰਾ ਕਰਦਾ ਕਰਦਾ ਜਦ ਉੱਥੇ ਪਹੁੰਚਦਾ, ਮਹਾਰਾਜ ਕਹਿੰਦੇ ਸਾਰੇ ਇਕੱਠੇ ਹੋ ਕੇ ਡੈਪੂਟੇਸ਼ਨ ਬਣਾ ਲਿਆ, ਦੋਹਾਂ ਨੇ ਸਾਂਝਾ ਬਣਾ ਲਿਆ, ਪਹਿਲਾਂ ਸਲਾਹ ਕਰ ਲਈ ਵੀ ਹੁਣ ਮੌਕਾ ਆਇਆ, ਜੇ ਆ ਇਕੱਲੇ ਇਕੱਲੇ ਗਏ ਤਾਂ ਠੀਕ ਨਹੀਂ, ਆਪਾਂ ਇਕੱਠੇ ਹੋ ਕੇ ਚੱਲੀਏ। ਡੈਪੂਟੇਸ਼ਨ ਚਲਿਆ ਜਾਂਦਾ ਅਤੇ ਰਾਜੇ ਨੇ ਫਿਰ ਉਹ ਇਹਨੇ ਸਿਕੰਦਰ ਨੇ ਟਾਈਮ ਦੇ ਦਿੱਤਾ, ਟਾਈਮ ਦਿੱਤਾ ਤਾਂ ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਕੀ ਦੱਸੀਏ, ਆਹ ਹਿੰਦੂ ਧਰਮ ਹੈ, ਇਹ ਆਪਣੇ ਧਰਮ 'ਚ ਪੱਕੇ ਨੇ, ਜਨੇਊ ਪਾਉਂਦੇ ਨੇ, ਮੰਦਰਾਂ ਦੇ ਵਿੱਚ ਜਾਂਦੇ ਨੇ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦੇ, ਹੋਰ ਕਰਮ ਧਰਮ ਕਰਦੇ ਨੇ, ਸ਼ਰਾਧ ਕਰਾਉਂਦੇ ਨੇ ਅਤੇ ਹੋਰ ਅਨੇਕਾਂ ਕਿਸਮ ਦੇ ਜਾਪ ਕਰਾਉਂਦੇ ਨੇ, ਅਤੇ ਅਸੀਂ ਇਸਲਾਮ ਵਾਲੇ ਹਾਂ। ਉਹ ਤੁਹਾਨੂੰ ਪਤਾ ਹੀ ਵੀ ਸ਼ਰ੍ਹਾਂ ਦੇ ਮੁਤਾਬਕ ਸਾਨੂੰ 5 ਨਮਾਜ਼ਾਂ ਰੋਜ਼ ਪੜ੍ਹਨੀਆਂ ਪੈਂਦੀਆਂ, ਰੋਜ਼ੇ ਰੱਖਣੇ ਪੈਂਦੇ ਨੇ, ਜ਼ਕਾਤ ਦੇਣੀ ਪੈਂਦੀ ਹੈ, ਅਤੇ ਹੋਰ ਜਿਹੜੇ ਮਸਲੇ ਨੇ ਕੁਰਾਨ ਸ਼ਰੀਫ ਦੇ ਹਿਸਾਬ ਨਾਲ ਉਹ ਸਾਨੂੰ ਕਰਨੇ ਪੈਂਦੇ। ਅਤੇ ਮਹਾਰਾਜ ਇਹ ਧੱਜੀਆਂ ਉਡਾਉਂਦਾ ਹੈ ਸਭ ਚੀਜ਼ਾਂ ਨੂੰ। ਕਹਿੰਦੇ ਕਹਿੰਦਾ ਕੀ ਹੈ? ਕਾਜ਼ੀ ਕਹਿਣ ਲੱਗਿਆ ਵੀ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿੱਡਾ ਮਖੌਲ ਕਰਦਾ ਕਾਬੇ ਨਾਲ। ਕਹਿੰਦੇ ਬਾਣੀ 'ਚ ਲਿਖਦਾ ਆਪਦੀ ਦੇ ਅੰਦਰ ਅਸੀਂ ਨੋਟ ਕਰੀਆਂ ਹੋਈਆਂ ਇਹਦੀਆਂ ਗੱਲਾਂ ਹਜ਼ੂਰ ਨੂੰ ਦੱਸਣ ਵਾਸਤੇ ਵੀ ਕਿੱਡਾ ਖਤਰਨਾਕ ਬੰਦਾ ਪੈਦਾ ਹੋ ਗਿਆ। ਜੇ ਹੁਣ ਨਾ ਇਹਦਾ ਬੰਨ ਨੂੰ ਬੰਨਿਆ ਗਿਆ, ਇਹ ਤਾਂ ਖਬਰਾਂ ਕੀ ਕਰ ਦੂ, ਇੱਥੇ ਦੁਨੀਆ ਨੂੰ ਨਾਸਤਕ ਬਣਾ ਦੂ ਸਾਰੀ ਨੂੰ, ਅਤੇ ਰੱਬ ਤੋਂ ਬੇਮੁੱਖ ਕਰਕੇ ਦੋਜ਼ਖਾਂ 'ਚ ਸੜੂ, ਅਤੇ ਉਹਦਾ ਦੋਸ਼ ਆਪ ਦੇ ਉੱਤੇ ਆਏਗਾ ਹਜ਼ੂਰ ਦੇ ਉੱਤੇ ਕਿ ਐਸਾ ਬੰਦਾ ਰਾਜ ਵਿੱਚ ਕਿਉਂ ਪਲਮਣ ਦਿੱਤਾ, ਕਿਉਂ ਰਹਿਣ ਦਿੱਤਾ, ਜਿਹਨੇ ਖੁਦਾ ਤੋਂ ਦੂਰ ਕਰਤੀ ਸਾਰੀ ਸ੍ਰਿਸ਼ਟੀ। ਕਹਿੰਦੇ ਕੀ ਕਹਿੰਦੇ? ਕਹਿੰਦੇ ਵਾਂਗ ਦਿੰਦੇ ਸੀ, ਮੁੱਲਾਂ ਦੇ ਰਿਹਾ ਸੀ ਵਾਂਗ, ਅੱਲਾਹੂ ਅਕਬਰ ਕਹਿ ਰਿਹਾ ਸੀ। ਕਹਿੰਦੇ ਫਰੀਦ ਕਹਿੰਦਾ ਮੁੱਲਾਂ ਮਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜੇ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ। ਕਹਿੰਦਾ ਲਓ ਮਹਾਰਾਜ ਬਾਂਗ ਤੋਂ ਹਟਾਉਂਦਾ, ਕਹਿੰਦਾ ਕਾਹਨੂੰ ਉੱਤੇ ਜਾ ਕੇ ਬਾਂਗ ਦਿੰਦਾ, ਰੱਬ ਤਾਂ ਦਿਲ 'ਚ ਰਹਿੰਦਾ। ਕਹਿੰਦੇ ਫਿਰ ਹੱਜ ਨੂੰ ਜਾਂਦੇ ਸੀ, ਇਹਨੂੰ ਕਿਹਾ ਵੀ ਤੂੰ ਵੀ ਹੱਜ ਚੱਲਣਾ, ਮੁਸਲਾਮ ਇਸਲਾਮ ਵਾਲਾ ਹੈ ਤੂੰ ਵੀ ਚੱਲ। ਕਹਿੰਦੇ ਮਹਾਰਾਜ ਇਹੋ ਜਿਹਾ ਜਵਾਬ ਇਹਨੇ ਗਲਤ ਦਿੱਤਾ ਨਾ, ਸੁਣਿਆ ਨਹੀਂ ਜਾਂਦਾ, ਕੁਫਰ ਬੋਲਿਆ। ਕਹਿੰਦੇ ਕੀ ਕਿਹਾ? ਕਹਿੰਦੇ ਇਸਨੇ ਮਹਾਰਾਜ ਐਂ ਕਿਹਾ, ਕਬੀਰ ਹੱਜ ਕਾਬੇ ਹੋ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈਂ ਮੁਝ ਸਿਉਂ ਲੜ ਭਰਿਆ, ਤੁਝ ਕਿਨ ਫਰਮਾਈ ਗਾਏ। ਕਹਿੰਦਾ ਮੈਂ ਹੱਜ ਨੂੰ ਜਾਂਦਾ ਸੀ, ਮੈਨੂੰ ਰਾਹ 'ਚ ਰੱਬ ਮਿਲ ਗਿਆ। ਕਹਿੰਦਾ ਰੱਬ ਮੇਰੇ ਨਾਲ ਲੜ ਪਿਆ ਵੱਧੋ ਵੱਧ। ਕਹਿੰਦਾ ਰੱਬ ਮੈਨੂੰ ਕਹਿਣ ਲੱਗਿਆ, ਉਹ ਕਬੀਰ ਤੈਨੂੰ ਕਿਹਨੇ ਦੱਸਿਆ ਮੈਂ ਕਾਬੇ 'ਚ ਰਹਿਣਾ? ਕਹਿੰਦਾ ਲਓ ਮਹਾਰਾਜ, ਹਜ਼ਾਰਾਂ ਹਾਜੀ ਜਿਹੜੇ ਇਹਦਾ ਉਪਦੇਸ਼ ਸੁਣਨਗੇ, ਉਹਨਾਂ 'ਤੇ ਮਾੜਾ ਅਸਰ ਹੋਊ ਕਿ ਚੰਗਾ ਅਸਰ ਹੋਊਗਾ? ਬਾਦਸ਼ਾਹ ਖਿੱਝ ਗਿਆ ਅਤੇ ਉਧਰਲੇ ਪਾਸੇ ਉਹਨਾਂ ਨੇ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰਤੀਆਂ ਕਿ ਮਹਾਰਾਜ ਇਹ ਜਾਤ ਪਾਤ ਦੀਆਂ ਧੱਜੀਆਂ ਉਡਾਉਂਦਾ, ਜਾਤ ਪਾਤ ਨੂੰ ਨਹੀਂ ਇਹ ਮੰਨਦਾ, ਅਤੇ ਸਾਨੂੰ ਬ੍ਰਾਹਮਣ ਲੋਕਾਂ ਨੂੰ ਮਖੌਲ ਕਰਦਾ, ਅਤੇ ਸਾਡਾ ਜੋ ਜਨਮ ਹੋਇਆ ਇਹ ਬ੍ਰਹਮਾ ਦੇ ਮੁੱਖ ਤੋਂ ਹੋਇਆ, ਕਸ਼ਤਰੀਆਂ ਦਾ ਬ੍ਰਾਹਮਣਾਂ ਬਰਮਾ ਦੀ ਬਾਂਹ 'ਚੋਂ ਹੋਇਆ, ਅਤੇ ਵੈਸ਼ਾਂ ਦਾ ਬਰਮਾ ਦੇ ਪੱਟਾਂ 'ਚੋਂ ਹੋਇਆ, ਅਤੇ ਸ਼ੂਦਰਾਂ ਦਾ ਪੈਰਾਂ 'ਚੋਂ ਹੋਇਆ। ਅਤੇ ਮਹਾਰਾਜ ਇਹ ਤਾਂ ਮਖੌਲ ਕਰਦਾ, ਸਾਨੂੰ ਕਹਿੰਦਾ ਕੌਰੇ ਪੰਡਿਤ ਬਾਹਮਣ ਕਵਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ, ਜਾ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਨ ਬਾਟ ਕਾਹੇ ਨਹੀਂ ਆਇਆ। ਕਿੱਡਾ ਮਖੌਲ ਕਰਦਾ ਮਹਾਰਾਜ, ਸਾਨੂੰ ਕਹਿੰਦਾ ਵੀ ਜੇ ਤੂੰ ਮਾਂ ਦੇ ਪੇਟ 'ਚੋਂ ਜਨਮ ਲਿਆ ਮੇਰੇ ਮੰਗਣ, ਤਾਂ ਫਿਰ ਜੇ ਤੂੰ ਬ੍ਰਾਹਮਣ ਸੀ ਕਿਸੇ ਹੋਰ ਰਸਤੇ ਤੈਂ ਪੈਦਾ ਹੋਣਾ ਸੀ, ਸਾਡੇ ਮੰਗਣ ਕਿਉਂ ਪੈਦਾ ਹੋਇਆ? ਫਿਰ ਜੇ ਤੂੰ ਬ੍ਰਾਹਮਣ ਹੈ ਤਾਂ ਤੇਰੇ ਅੰਦਰ ਦੁੱਧ ਚਾਹੀਦਾ ਸੀ, ਸਾਡੇ ਅੰਦਰ ਜੇ ਖੂਨ ਹੈ ਤੇਰੇ ਅੰਦਰ ਤਾਂ ਖੂਨ ਨਹੀਂ ਸੀ ਹੋਣਾ ਚਾਹੀਦਾ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬਰਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਹਿੰਦਾ ਮਹਾਰਾਜ ਹੋਰ ਇਹ ਢੌਂਸਲਾ ਖੜਾ ਕਰਦਾ ਵੀ ਜਿਹੜਾ ਬਰਮ ਦੀ ਗੱਲ ਕਰਦਾ ਉਹ ਬ੍ਰਾਹਮਣ ਹੈ, ਸਾਡੀ ਜਾਤ ਪਾਤ ਨੂੰ ਖੰਡਨ ਕਰਦਾ ਇਸ। ਮਹਾਰਾਜ ਵੀ ਇਸੇ ਤਰ੍ਹਾਂ ਕਹਿੰਦੇ ਨੇ ਸਾਧ ਸੰਗਤ ਜੀ, ਜਾਤ ਕਾ ਗਰਬ ਨਾ ਕਰਿਓ ਕੋਈ, ਬਰਮ ਬਿੰਦੇ ਸੋ ਬ੍ਰਾਹਮਣ ਹੋਈ, ਜਿਹੜਾ ਬਰਮ ਦਾ ਵਿਚਾਰ ਕਰਦਾ ਉਹ ਬ੍ਰਾਹਮਣ ਹੈ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ 'ਤੇ ਚਲੇ ਬਹੁਤ ਬੇਕਾਰਾ। ਅਤੇ ਇਸ ਤਰ੍ਹਾਂ ਦੇ ਨਾਲ ਸਾਡੇ ਨਾਲ ਪੁਆਇੰਟ ਪੁਆਇੰਟ 'ਤੇ ਅੜ ਕੇ ਸਾਨੂੰ ਇਸ ਤਰ੍ਹਾਂ ਕਹਿੰਦਾ,
ਹਿੰਦੂ ਤੁਰਕ ਕਾਂ 'ਤੇ ਆਏ ਕਿੰਨੇ ਰਾਜ ਲਾਏ, ਹਿੰਦੂ ਤੁਰਕ ਕਾਂ 'ਤੇ ਆਏ ਕਿੰਨੇ ਰਾਜ ਲਾਏ, ਹਿੰਦੂ
ਕਹਿੰਦੇ ਮਹਾਰਾਜ ਐਸੀਆਂ ਟੁੱਚਰਾਂ ਗਾਉਂਦੇ ਆਪ ਆਪਣੇ ਹਜ਼ੂਰ ਉਸ ਨੂੰ ਸੱਦ ਕੇ ਐਸੀ ਇਬਰਤਨਾਕ ਸਜ਼ਾ ਦੇਵੋ ਕਿ ਕਿਸੇ ਦੁਬਾਰਾ ਕਿਸੇ ਦੀ ਹਿੰਮਤ ਨਾ ਪੈ ਜੇ ਗੱਲਾਂ ਕਰਦੇ ਇਹਦਾ ਸਲਾਮ ਦੀਆਂ ਧੱਜੀਆਂ ਉਡਾਉਂਦਾ ਸ਼ਰ੍ਹਾਂ ਦਾ ਹੋਵੇ ਰਾਜ ਅਤੇ ਸ਼ਰ੍ਹਾਂ ਦੇ ਖਿਲਾਫ਼ ਬੋਲਦਾ ਉਸ ਵੇਲੇ ਬਹੁਤ ਗੁੱਸੇ 'ਚ ਆ ਗਏ ਹੁਕਮ ਦਿੱਤਾ ਕਿ ਹਾਜ਼ਰ ਕਰੋ ਕਬੀਰ ਹਾਜ਼ਰ ਕਰ ਦਿੱਤਾ ਗਿਆ ਬੰਨ ਕੇ ਪੇਸ਼ ਕਰਿਆ ਜਿਹੜੇ ਪਿਆਰੇ ਸੀ ਉਹਨਾਂ ਦੇ ਦਿਲ ਦੇ ਅੰਦਰ ਬਹੁਤ ਜ਼ਿਆਦਾ ਅਫਸੋਸ ਹੋ ਗਿਆ ਨਿਰਾਸ਼ਤਾ ਛਾ ਗਈ ਕਿ ਹੁਣ ਕੀ ਬਣੂਗਾ ਇਹ ਤਾਂ ਜ਼ਾਲਮ ਹੈ ਜਿਹੜਾ ਇਹਦੇ ਕੋਲ ਗਿਆ ਉਹ ਮੁੜ ਕੇ ਜਿਉਂਦਾ ਨਹੀਂ ਆਇਆ ਔਰ ਮਾਰਦਾ ਵੀ ਬਹੁਤ ਟੋਰਚਰ ਦੇ ਕੇ ਆ ਸੋ ਉੱਥੇ ਜਦੋਂ ਆਇਆ ਕਹਿੰਦੇ ਦੱਸੋ ਕਾਜੀ ਸਾਹਿਬ ਕੀ ਕਹਿੰਦਾ ਕਹਿੰਦੇ ਮਹਾਰਾਜ ਇਹ ਗੱਲਾਂ ਕਹਿੰਦਾ ਜਿਹੜੀਆਂ ਆਪ ਨੂੰ ਅਸੀਂ ਦੱਸੀਆਂ ਨੇ ਅਤੇ ਹੁਣ ਕੀ ਵਿਚਾਰ ਹੈ ਕਹਿੰਦੇ ਦੇਖੋ ਉਹ ਹੋਇਆ ਕਿ ਇਸਲਾਮ ਦੇ ਵਿੱਚ ਹੁੰਦਾ ਹੋਇਆ ਅਤੇ ਇਹਨੇ ਇਸਲਾਮ ਦਾ ਕੋਈ ਕਰਮ ਨਹੀਂ ਕਰਿਆ ਨਾ ਸੁਨਤ ਕਰੀ ਹੈ ਨਾ ਨਮਾਜ਼ ਪੜ੍ਹਦਾ ਨਾ ਕੁਛ ਹੋਰ ਕਰਦਾ ਅਤੇ ਉਸ ਵੇਲੇ ਕਾਜੀ ਕਹਿਣ ਲੱਗਿਆ ਕਬੀਰ ਤੂੰ ਇਸਲਾਮ ਦੇ ਵਿੱਚ ਆ ਜਾ ਅਤੇ ਪੂਰੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇਸਲਾਮ ਵਿੱਚ ਲਿਆਂਦਾ ਜਾਂਦਾ ਉਸ ਤਰ੍ਹਾਂ ਤੂੰ ਆ ਜਾ ਉਸ ਵੇਲੇ ਕਬੀਰ ਸਾਹਿਬ ਕਹਿਣ ਲੱਗੇ ਕਹਿੰਦੇ ਐਂ ਦੱਸੋ ਮੈਨੂੰ ਬਈ ਹਿੰਦੂ ਤੁਰਕ ਕਹਾਂ 'ਤੇ ਆਏ ਕਿਹਨੇ ਰਾਹ ਚਲਾਏ ਇਹ ਰਾਹ ਕਿਹਨੇ ਚਲਾ ਦਿੱਤੇ ਤਾਂ ਵਾਹਿਗੁਰੂ ਦੇ ਬੰਦੇ ਸੀ ਸਾਰੇ ਦਿਲ ਮੈਂ ਸੋਚ ਵਿਚਾਰ ਕਵਾ ਦੇ ਸੋਚ ਵਿਚਾਰ ਕੇ ਮੈਨੂੰ ਜਵਾਬ ਦੇ ਪਿਸ਼ਤ ਦੋਜ ਕਿਨ ਪਾਈ ਪਿਸ਼ਤ ਕਿਹਨੂੰ ਮਿਲਦੀ ਹੈ ਮੁਸਲਮਾਨ ਨੂੰ ਦੋਜਕ ਕਿਹਨੂੰ ਮਿਲਦਾ ਕਾਫਰ ਨੂੰ ਕਹਿੰਦੇ ਨਹੀਂ ਮਾੜੇ ਕੰਮ ਕਰਨ ਵਾਲਾ ਚਾਹੇ ਇਸਲਾਮ 'ਚ ਹੈ ਚਾਹੇ ਹਿੰਦੂ ਧਰਮ 'ਚ ਹੈ ਉਹਨੇ ਨਰਕਾਂ 'ਚ ਜਾਣਾ ਹੀ ਜਾਣਾ ਮਜ਼ਬ ਦੇ ਨਾਲ ਨਹੀਂ ਕੋਈ ਬਚ ਸਕਦਾ ਹੁੰਦਾ ਕਾਜੀ ਤੈਂ ਕਵਨ ਕਤੇ ਬਖਾਨੀ ਪੜ੍ਹਤ ਗੁਣ ਤਾਂ ਐਸੋ ਸਭ ਹਾਰੇ ਕਿਹਨੂੰ ਖਬਰ ਨਾ ਜਾਣੀ ਬਥੇਰਿਆਂ ਨੇ ਪੜ੍ਹਿਆ ਵੀ ਰੂਹ ਕਿੱਥੇ ਜਾਂਦੀ ਹੈ ਕਿਸੇ ਨੂੰ ਪਤਾ ਹੈ ਵੀ ਰੂਹ ਕਿੱਥੇ ਜਾਂਦੀ ਹੈ ਕਬਰਾਂ 'ਚ ਦੱਬ ਦਿੰਦੇ ਹੋ ਕਦੇ ਦੇਖੀ ਆ ਉੱਥੇ ਕਬਰਾਂ 'ਚ ਪਈ ਹੋਈ ਜਾਂ ਦੋਸਤਾਂ 'ਚ ਗਈ ਹੋਈ ਬਾਕੀ ਤੂੰ ਮੈਨੂੰ ਵਾਰ ਵਾਰ ਕਹੀ ਜਾਂਦਾ ਸੁਨਤ ਕਰਾ ਲੈ ਸੁਨਤ ਕਰਾ ਲੈ ਸੁਨਤ ਚੱਲੀ ਕਿਵੇਂ ਹੈ ਤੈਨੂੰ ਪਤਾ ਇਬਰਾਹੀਮ ਤੋਂ ਚੱਲੀ ਹੈ ਉਹਨੇ ਗਲਤ ਕੰਮ ਕਰਦਾ ਸੀ ਆਪਣੀ ਇਸਤਰੀ ਨੂੰ ਬਚਨ ਦਿੱਤਾ ਸੀ ਸਰਾਹ ਨੂੰ ਵੀ ਮੈਂ ਕਿਸੇ ਹੋਰ ਇਸਤਰੀ ਕੋਲ ਜਾਵਾਂ ਮੇਰਾ ਸਿਰ ਕੱਟ ਗਿਆ ਇਹ ਚਲਿਆ ਗਿਆ ਅਤੇ ਉਹ ਸਿਰ ਕੱਟਣ ਦੀ ਬਜਾਏ ਜਿਹੜੇ ਅੰਗ ਲੱਗੇ ਸੀ ਉਹ ਕੱਟਤੇ ਛਾਤੀ ਦੇ ਵਾਲ ਕੱਟਦੇ ਮੁੱਛਾਂ ਦੇ ਵਾਲ ਕੱਟ ਦਿੱਤੇ ਬਾਕੀ ਸਾਰੇ ਲੱਤਾਂ ਦੇ ਵਾਲ ਕੱਟ ਦਿੱਤੇ ਸੁਨਤ ਕਰਤੀ ਅਤੇ ਉਹ ਤੋਂ ਇਹ ਰਿਵਾਜ਼ ਚੱਲ ਪਿਆ ਕਹਿੰਦੇ ਸਖ਼ਤ ਸਨੇਹ ਕਰ ਸੁਨਤ ਕਰੀਏ ਮੈਂ ਨਾ ਬਤਾਊਗਾ ਭਾਈ ਮੈਂ ਨਹੀਂ ਇਹ ਗੱਲ 'ਚ ਵਿਸ਼ਵਾਸ ਕਰਦਾ